ਅਧਿਆਇ 19। ਇਹਨਾਂ ਗੱਲਾਂ ਤੋਂ ਬਾਅਦ ਮੈਂ ਸਵਰਗ ਵਿੱਚ ਇੱਕ ਉੱਚੀ ਆਵਾਜ਼ ਸੁਣੀ ਜਿਵੇਂ ਵੱਡੀ ਸਾਰੀ ਭੀੜ ਦੀ ਹੁੰਦੀ ਹੈ। ਉਹਨਾਂ ਨੇ ਕਿਹਾ, ਯਾਹ ਦੀ ਮਹਿਮਾ ਕਰੋ, ਮੁਕਤੀ ਸਾਡੇ ਪਰਮੇਸ਼ੁਰ ਵੱਲੋਂ ਹੀ ਹੈ। ਉਸਦੀ ਮਹਿਮਾ ਹੋਵੇ ਅਤੇ ਤਾਕਤ ਉਸੇ ਦੀ ਰਹੇ, ਕਿਉਂਕਿ ਉਸਦੇ ਨਿਆਂ ਭਰੋਸੇਯੋਗ ਅਤੇ ਸਹੀ ਹਨ। ਉਸਨੇ ਉਸ ਵੱਡੀ ਵੇਸਵਾ ਨੂੰ ਸਜ਼ਾ ਦਿੱਤੀ ਹੈ ਜਿਸਨੇ ਆਪਣੀ ਹਰਾਮਕਾਰੀ ਨਾਲ ਦੁਨੀਆਂ ਵਿੱਚ ਗੰਦ ਪਾਇਆ ਹੋਇਆ ਸੀ ਅਤੇ ਪਰਮੇਸ਼ੁਰ ਦੇ ਦਾਸਾਂ ਦੇ ਖੂਨ ਨਾਲ ਆਪਣੇ ਹੱਥ ਰੰਗੇ ਸਨ। ਉਸਨੇ ਵੇਸਵਾ ਤੋਂ ਉਹਨਾਂ ਦੇ ਖੂਨ ਦਾ ਬਦਲਾ ਲਿਆ ਹੈ। ਉਸੇ ਵੇਲੇ ਦੂਸਰੀ ਵਾਰ ਉਹਨਾਂ ਨੇ ਕਿਹਾ, ਯਾਹ ਦੀ ਮਹਿਮਾ ਕਰੋ, ਯੁੱਗਾਂ ਯੁੱਗਾਂ ਤੱਕ ਉਸ ਸ਼ਹਿਰ ਤੋਂ ਧੂੰਆਂ ਉੱਠਦਾ ਰਹੇਗਾ। ਫਿਰ 24 ਬਜ਼ੁਰਗ ਅਤੇ 4 ਜਿਉਂਦੇ ਪ੍ਰਾਣੀ ਗੋਡਿਆਂ ਭਾਰ ਬੈਠ ਗਏ ਅਤੇ ਉਹਨਾਂ ਨੇ ਸਿੰਘਾਸਣ ਤੇ ਬੈਠੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਿਹਾ, ਆਮੀਨ, ਯਾਹ ਦੀ ਮਹਿਮਾ ਕਰੋ। ਨਾਲੇ ਸਿੰਘਾਸਣ ਤੋਂ ਇਹ ਆਵਾਜ਼ ਆਈ, ਸਾਡੇ ਪਰਮੇਸ਼ੁਰ ਦੇ ਸਾਰੇ ਛੋਟੇ ਅਤੇ ਵੱਡੇ ਦਾਸੋ ਜਿਹੜੇ ਉਸ ਤੋਂ ਡਰਦੇ ਹੋ, ਤੁਸੀਂ ਉਸਦੀ ਮਹਿਮਾ ਕਰੋ। ਫਿਰ ਮੈਂ ਇੱਕ ਆਵਾਜ਼ ਸੁਣੀ ਜਿਵੇਂ ਵੱਡੀ ਭੀੜ ਦੀ ਅਤੇ ਤੇਜ਼ ਵਗਦੇ ਪਾਣੀ ਦੀ ਅਤੇ ਜ਼ੋਰਦਾਰ ਗਰਜਾਂ ਦੀ ਹੁੰਦੀ ਹੈ। ਉਹਨਾਂ ਨੇ ਕਿਹਾ, ਯਾਹ ਦੀ ਮਹਿਮਾ ਕਰੋ, ਕਿਉਂਕਿ ਸਾਡੇ ਸਰਬ ਸ਼ਕਤੀਮਾਨ ਪਰਮੇਸ਼ੁਰ ਯਹੋਵਾ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਆਓ ਆਪਾਂ ਬੇਹੱਦ ਖੁਸ਼ੀਆਂ ਮਨਾਈਏ ਅਤੇ ਉਸਦੀ ਮਹਿਮਾ ਕਰੀਏ, ਕਿਉਂਕਿ ਲੇਲੇ ਦਾ ਵਿਆਹ ਆ ਗਿਆ ਹੈ ਅਤੇ ਉਸਦੀ ਲਾੜੀ ਨੇ ਸ਼ਿੰਗਾਰ ਕਰ ਲਿਆ ਹੈ। ਲਾੜੀ ਨੂੰ ਸਾਫ਼ ਅਤੇ ਚਿੱਟੇ ਮਲਮਲ ਦੇ ਕੱਪੜੇ ਪਾਉਣ ਦਾ ਮਾਣ ਬਖਸ਼ਿਆ ਗਿਆ ਹੈ। ਵਧੀਆ ਮਲਮਲ ਪਵਿੱਤਰ ਸੇਵਕਾਂ ਦੇ ਸਹੀ ਕੰਮਾਂ ਨੂੰ ਦਰਸਾਉਂਦੀ ਹੈ। ਦੂਤ ਨੇ ਮੈਨੂੰ ਕਿਹਾ, ਲਿਖ, ਖੁਸ਼ ਹਨ ਉਹ ਜਿਨ੍ਹਾਂ ਨੂੰ ਲੇਲੇ ਦੇ ਵਿਆਹ ਦੀ ਦਾਵਤ ਦਾ ਸੱਦਾ ਮਿਲਿਆ ਹੈ। ਫਿਰ ਉਸਨੇ ਮੈਨੂੰ ਕਿਹਾ, ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ। ਇਹ ਸੁਣ ਕੇ ਮੈਂ ਉਸਦੀ ਭਗਤੀ ਕਰਨ ਲਈ ਉਸਦੇ ਪੈਰਾਂ ਵਿੱਚ ਡਿੱਗ ਪਿਆ, ਪਰ ਉਸਨੇ ਮੈਨੂੰ ਕਿਹਾ, ਇੱਦਾਂ ਨਾ ਕਰ, ਪਰਮੇਸ਼ੁਰ ਦੀ ਭਗਤੀ ਕਰ। ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇੱਕ ਦਾਸ ਹੀ ਹਾਂ ਜਿਨ੍ਹਾਂ ਕੋਲ ਯਿਸੂ ਦੀ ਗਵਾਹੀ ਦੇਣ ਦਾ ਕੰਮ ਹੈ, ਕਿਉਂਕਿ ਭਵਿੱਖਬਾਣੀਆਂ ਦਾ ਮਕਸਦ ਯਿਸੂ ਬਾਰੇ ਗਵਾਹੀ ਦੇਣੀ ਹੈ। ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇੱਕ ਚਿੱਟਾ ਘੋੜਾ ਦੇਖਿਆ। ਉਸਦੇ ਸਵਾਰ ਦਾ ਨਾਂ ਹੈ ਵਫ਼ਾਦਾਰ ਅਤੇ ਸੱਚਾ, ਅਤੇ ਉਹ ਧਰਮੀ ਅਸੂਲਾਂ ਮੁਤਾਬਕ ਨਿਆਂ ਅਤੇ ਯੁੱਧ ਕਰਦਾ ਹੈ। ਉਸਦੀਆਂ ਅੱਖਾਂ ਅੱਗ ਦੀਆਂ ਲਾਟਾਂ ਸਨ ਅਤੇ ਉਸਦੇ ਸਿਰ ਉੱਤੇ ਬਹੁਤ ਸਾਰੇ ਤਾਜ ਸਨ। ਉਸ ਉੱਤੇ ਇੱਕ ਨਾਂ ਲਿਖਿਆ ਹੋਇਆ ਸੀ ਜਿਸ ਨੂੰ ਉਸ ਤੋਂ ਸਿਵਾਏ ਹੋਰ ਕੋਈ ਨਹੀਂ ਜਾਣਦਾ। ਉਸਦੇ ਕੱਪੜਿਆਂ ਉੱਤੇ ਖੂਨ ਦੇ ਛਿੱਟੇ ਪਏ ਹੋਏ ਸਨ ਅਤੇ ਉਸਨੂੰ ਇਸ ਨਾਂ ਨਾਲ ਸੱਦਿਆ ਜਾਂਦਾ ਹੈ, ਪਰਮੇਸ਼ੁਰ ਦਾ ਸ਼ਬਦ। ਨਾਲੇ ਸਵਰਗ ਦੀਆਂ ਫੌਜਾਂ ਚਿੱਟੇ ਘੋੜਿਆਂ ਉੱਤੇ ਉਸਦੇ ਪਿੱਛੇ ਪਿੱਛੇ ਆ ਰਹੀਆਂ ਸਨ ਅਤੇ ਸਾਰੇ ਫੌਜੀਆਂ ਨੇ ਵਧੀਆ ਮਲਮਲ ਦੇ ਚਿੱਟੇ ਅਤੇ ਸਾਫ਼ ਕੱਪੜੇ ਪਾਏ ਹੋਏ ਸਨ। ਉਸਦੇ ਮੂੰਹ ਵਿੱਚੋਂ ਇੱਕ ਤਿੱਖੀ ਅਤੇ ਲੰਬੀ ਤਲਵਾਰ ਨਿਕਲੀ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਅਧਿਕਾਰ ਚਲਾਵੇਗਾ। ਇਸ ਤੋਂ ਇਲਾਵਾ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿੱਚ ਅੰਗੂਰਾਂ ਨੂੰ ਮਿੱਧੇਗਾ। ਉਸਦੇ ਕੱਪੜਿਆਂ ਉੱਤੇ, ਹਾਂ, ਉਸਦੇ ਪੱਟ ਉੱਤੇ ਇਹ ਨਾਂ ਲਿਖਿਆ ਹੋਇਆ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਨਾਲੇ ਮੈਂ ਇੱਕ ਦੂਤ ਨੂੰ ਸੂਰਜ ਦੇ ਸਾਹਮਣੇ ਖੜਾ ਦੇਖਿਆ ਅਤੇ ਉਸਨੇ ਆਕਾਸ਼ ਵਿੱਚ ਉੱਡਦੇ ਸਾਰੇ ਪੰਛੀਆਂ ਨੂੰ ਉੱਚੀ ਆਵਾਜ਼ ਵਿੱਚ ਕਿਹਾ, ਇਕੱਠੇ ਹੋ ਜਾਓ ਅਤੇ ਪਰਮੇਸ਼ੁਰ ਵੱਲੋਂ ਦਿੱਤੀ ਜਾ ਰਹੀ ਵੱਡੀ ਦਾਵਤ ਵਿੱਚ ਆਓ। ਤੁਸੀਂ ਰਾਜਿਆਂ ਦਾ, ਫੌਜ ਦੇ ਸੈਨਾਪਤੀਆਂ ਦਾ, ਤਾਕਤਵਰ ਲੋਕਾਂ ਦਾ, ਘੋੜਿਆਂ ਦਾ, ਉਹਨਾਂ ਦੇ ਸਵਾਰਾਂ ਦਾ, ਆਜ਼ਾਦ ਲੋਕਾਂ ਦਾ, ਗੁਲਾਮਾਂ ਦਾ, ਛੋਟੇ ਲੋਕਾਂ ਦਾ, ਵੱਡੇ ਲੋਕਾਂ ਦਾ, ਹਾਂ, ਸਾਰੇ ਲੋਕਾਂ ਦਾ ਮਾਸ ਖਾਓ। ਮੈਂ ਦੇਖਿਆ ਕਿ ਵੈਸ਼ੀ ਦਰਿੰਦਾ ਅਤੇ ਧਰਤੀ ਦੇ ਰਾਜੇ ਆਪਣੀਆਂ ਫੌਜਾਂ ਨਾਲ ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸਦੀ ਫੌਜ ਨਾਲ ਯੁੱਧ ਕਰਨ ਲਈ ਆਏ। ਵੈਸ਼ੀ ਦਰਿੰਦੇ ਨੂੰ ਅਤੇ ਉਸ ਝੂਠੇ ਨਬੀ ਨੂੰ ਫੜ ਲਿਆ ਗਿਆ ਜਿਸਨੇ ਵੈਸ਼ੀ ਦਰਿੰਦੇ ਸਾਹਮਣੇ ਨਿਸ਼ਾਨੀਆਂ ਦਿਖਾ ਕੇ ਉਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਜਿਨ੍ਹਾਂ ਨੇ ਵੈਸ਼ੀ ਦਰਿੰਦੇ ਦਾ ਨਿਸ਼ਾਨ ਲਗਵਾਇਆ ਸੀ ਅਤੇ ਉਸਦੀ ਮੂਰਤੀ ਦੀ ਪੂਜਾ ਕੀਤੀ ਸੀ। ਉਹਨਾਂ ਦੋਵਾਂ ਨੂੰ ਜਿਉਂਦੇ ਜੀ ਗੰਧਕ ਨਾਲ ਬਲਦੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ, ਪਰ ਬਾਕੀ ਸਾਰੇ ਉਸ ਲੰਬੀ ਤਲਵਾਰ ਨਾਲ ਮਾਰੇ ਗਏ ਜਿਹੜੀ ਘੋੜਸਵਾਰ ਦੇ ਮੂੰਹੋਂ ਨਿਕਲੀ ਸੀ। ਸਾਰੇ ਪੰਛੀ ਉਹਨਾਂ ਦਾ ਮਾਸ ਖਾ ਕੇ ਰੱਜ ਗਏ।